ਸਾਰੰਗ ਬਾਣੀ ਨਾਮ ਦਿਓ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕੋਈ ਬੰਦਾ ਵਿਸ਼ੇ ਵਿਕਾਰਾਂ 'ਚ ਫਸਿਆ ਹੋਇਆ, ਮੋਹ ਦੇ ਵਿੱਚ ਫਸਿਆ ਹੋਇਆ, ਉਹਨੂੰ ਉਪਦੇਸ਼ ਕਰਦਿਆਂ ਕਹਿੰਦੇ ਨੇ ਭਜਨ ਸਿਮਨ ਕਰਿਆ ਕਰੋ ਭਾਈ। ਕਾਏ ਰੇ ਮਨ ਵਿਖਿਆ ਬਨ ਜਾਏ, ਭੁੱਲਾਓ ਰੇ ਠੱਗ ਮੂਰੀ ਖਾਏ ਰਹਾਓ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਉਹਦੇ ਤਾਂ ਹੀ ਕਹਿੰਦੇ ਅੱਜ ਆਪਣੇ ਮਨ ਨੂੰ ਉਪਦੇਸ਼ ਦੇ ਕੇ ਦੂਜੇ ਨੂੰ ਸਮਝਾਉਣਾ। ਹੇ ਮਨ, ਤੂੰ ਕਾਹਦੇ ਵਾਸਤੇ ਵਿਸ਼ਿਆਂ ਰੂਪੀ ਜੰਗਲ ਜਾਂਦਾ? ਇਹ ਭਾਈ ਤੂੰ ਵਾਹਿਗੁਰੂ ਤੋਂ ਭੁੱਲਿਆ ਹੋਇਆ ਇਸਤਰੀ ਪੁੱਤਰ ਆਦਿਕ ਦੇ ਮੋਹ ਰੂਪੀ ਠੱਗ ਬੂਟੀ ਨੂੰ ਖਾ ਰਿਹਾ। ਮੂਰੀ ਹੁੰਦੀ ਬੂਟੀ, ਬੂਟੀ ਨੂੰ ਕਹਿੰਦੇ ਜੋ ਠੱਗ ਖਵਾ ਕੇ ਧੰਨ ਪੈਸਾ ਲੁੱਟ ਲੈਂਦੇ ਸੀ। ਜੈਸੇ ਮੀਨ ਪਾਣੀ ਮਹਿ ਰਹਿ, ਕਾਲ ਜਾਲ ਕੀ ਸੁੱਧ ਨਹੀਂ ਲਹਿ। ਜਿਸ ਤਰ੍ਹਾਂ ਮੀਨ ਹੁੰਦੀ ਮੱਛੀ ਜਲ ਵਿੱਚ ਰਹਿੰਦੀ ਹੋਈ, ਕਾਲ ਦੇ ਜਾਲ ਫਾਹਾ, ਜਾਲ ਹੁੰਦਾ ਫਾਹਾ, ਸੋ ਸੁੱਧ ਹੁੰਦੀ ਖਬਰ ਨਹੀਂ ਲੈਂਦੀ। ਉਸੇ ਤਰ੍ਹਾਂ ਜੀਵ ਰੂਪੀ ਮੱਛੀ ਪਦਾਰਥਾਂ ਰੂਪੀ ਪਾਣੀ 'ਚ ਰਹਿੰਦੀ ਹੋਈ, ਕਾਲ ਦੀ ਖਬਰ ਨਹੀਂ ਰੱਖਦੀ। ਮੱਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹ, ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਰਾਹ। ਜੇ ਬਾ ਸੁਆਦੀ ਨੀਲਤ ਲੋਹੋ, ਅਤੇ ਜੀਵ ਦੇ ਸਵਾਦ ਪਿੱਛੇ ਮਾਸ ਦੀ ਬੋਟੀ ਖਾਣ ਦੇ ਕਾਰਨ ਲਾਲਚ ਕਰਕੇ ਮੱਛੀ ਲੋਹੇ ਦੀ ਕੁੰਡੀ ਨੂੰ ਲੀਲਤ ਨਿਗਲ ਜਾਂਦੀ ਹੈ। ਪਹਿਲਾਂ ਉਹ 'ਤੇ ਗੰਡੋਆ ਮਾਰ ਕੇ ਪਾਉਂਦੇ ਨੇ, ਸੋ ਗੰਡੋਆ ਜਦੋਂ ਕੁੰਡੀ 'ਤੇ ਪਾਉਂਦੇ ਨੇ ਫਿਰ ਮੱਛੀ ਉਹਨੂੰ ਖਾਣ ਆਉਂਦੀ ਹੈ। ਪਰ ਗੰਡੋਆ ਕਹਿ ਦਿੰਦਾ, ਦੇਖੀ ਤੇਰੇ ਕਰਕੇ ਮੈਨੂੰ ਮਾਰਿਆ, ਫਿਰ ਜਦ ਤੂੰ ਮੈਨੂੰ ਖਾਏਂਗੀ ਫਿਰ ਤੂੰ ਮਰੇਂਗੀ, ਅਤੇ ਤੈਨੂੰ ਖਾਣ ਵਾਲੇ ਬਾਹਰ ਖੜ੍ਹੇ ਨੇ। ਸੋ ਇਸ ਪ੍ਰਕਾਰ ਉਹਨੂੰ ਸਮਝਾ ਦਿੰਦਾ ਉਹ, ਪਰ ਉਹ ਲਾਲਚ ਕਰ ਜਾਂਦੀ ਫਿਰ ਵੀ। ਇਸੇ ਪ੍ਰਕਾਰ ਜੀਵ ਜੇਵਾ ਦੇ ਸਵਾਦ ਕਰਕੇ, ਕਈ ਤਰ੍ਹਾਂ ਦੇ ਪਦਾਰਥਾਂ ਦੇ ਸਵਾਦ ਕਰਕੇ, ਵਿਸ਼ੇ ਸਵਾਦ ਕਰਕੇ ਇਸਤਰੀ ਰੂਪੀ ਕੁੰਡੀ ਨੂੰ ਨਿਗਲਦਾ। ਮੀਟ ਮਾਸ ਸ਼ਰਾਬ ਆਂਡਾ ਚੱਕਣ ਦਾ ਕੰਮ ਇਹਨਾਂ ਵੇਸਵਾਵਾਂ ਕੋਲ ਜਾਂਦਾ, ਇਸਤਰੀ ਪੁੱਤਰ ਦੇ ਮੋਹ 'ਚ ਫਸ ਜਾਂਦਾ। ਐਸੇ ਕਣਕ ਕਾਮਨੀ ਵਾਧਿਓ ਮੋਹ, ਇਸੇ ਤਰ੍ਹਾਂ ਇਹ ਜੀਵ ਕਣਕ ਹੁੰਦਾ ਸੋਨਾ ਅਤੇ ਕਾਮਨੀ ਇਸਤਰੀ ਦੇ ਮੋਹ 'ਚ ਵਧਿਆ ਹੋਇਆ ਕਾਲ ਨੂੰ ਚੇਤੇ ਨਹੀਂ ਕਰਦਾ। ਅੱਗੇ ਹੁਣ ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ। ਜਿਉਂ ਮਧ ਮੱਖੀ ਸੰਚੈ ਅਪਾਰ, ਮਧ ਲੀਨੋ ਮੁਖਦੀਨੀ ਚਾਰ। ਜਿਸ ਤਰ੍ਹਾਂ ਮੱਖੀਆਂ ਬੇਅੰਤੀ ਮਧ ਸ਼ਹਿਦ ਨੂੰ ਸੰਚੈ ਭਾਵ ਇਕੱਠਾ ਕਰਦੀਆਂ ਨੇ, ਪਰ ਸ਼ਹਿਦ ਦੇ ਚੋਣ ਵਾਲੇ ਬੰਦੇ ਮੱਖੀਆਂ ਦੇ ਮੂੰਹ ਵਿੱਚ ਛਾਰ ਹੁੰਦਾ ਧੂੰਆਂ ਦੇ ਕੇ ਸ਼ਹਿਦ ਨੂੰ ਚੋ ਲੈਂਦੇ ਨੇ। ਇਸੇ ਤਰ੍ਹਾਂ ਇਹ ਆਦਮੀ ਕਸ਼ਟ ਸਹਾਰ ਸਹਾਰ ਕੇ ਬੇਅੰਤ ਸ਼ਹਿਦ ਵਾਂਗੂ ਮਿੱਠਾ ਜੋ ਧਨ ਹੈ ਉਸ ਧਨ ਨੂੰ ਇਕੱਠਾ ਕਰਦਾ, ਪਰ ਇਸਤਰੀ ਪੁੱਤਰ ਆਪਣੇ ਮਿੱਠੇ ਮਿੱਠੇ ਬਚਨਾਂ ਰੂਪ ਧੂੰਆਂ ਦੇ ਕੇ ਸਾਰਾ ਪੈਸਾ ਖੋਹ ਲੈਂਦੇ ਨੇ। ਗਊ ਬਾਛ ਕਉ ਸੰਚੈ ਖੀਰ, ਗਲਾ ਬਾਂਧ ਦੋਹੇ ਲੇਹੇ ਲੇ ਅਹੀਰ। ਜਿਸ ਤਰ੍ਹਾਂ ਆਪਣੇ ਬਾਛ ਬੱਛੇ ਨੂੰ ਪਿਲਾਉਣ ਵਾਸਤੇ ਗਊ ਖੀਰ ਭਾਵ ਦੁੱਧ ਨੂੰ ਇਕੱਠਾ ਕਰਦੀ ਹੈ, ਪਰ ਉਸ ਬੱਛੇ ਦਾ ਗਲ ਬੰਨ੍ਹ ਕੇ ਹੀਰ ਜਿਹੜੇ ਗੁੱਜਰ ਹੈ ਉਹ ਦੁੱਧ ਨੂੰ ਦੋਹੇ ਲਿਹੋ, ਉਹ ਦੁੱਧ ਨੂੰ ਚੋ ਲੈਂਦੇ ਨੇ। ਬੱਛੇ ਨੂੰ ਤਾਂ ਵਿਚਾਰੇ ਨੂੰ ਐਵੇਂ ਮਿਲਦਾ ਹੀ ਨਹੀਂ, ਛਟਾਂਕ ਪਿਆ ਲਿਆ ਉਹਨੂੰ। ਇਸੇ ਤਰ੍ਹਾਂ ਹੀ ਗਊ ਜਿਹੜਾ ਜੀਵ ਹੈ ਆਪਣੇ ਮਨ ਰੂਪ ਬੱਛੇ ਦੇ ਸੁੱਖ ਵਾਸਤੇ ਦੁੱਧ ਰੂਪ ਧਨ ਨੂੰ ਇਕੱਠਾ ਕਰਦਾ, ਪਰ ਗੁੱਜਰ ਵਾਂਗੂ ਇਸਤਰੀ ਪੁੱਤਰ ਆਦਿਕ ਸਾਰਾ ਪਰਿਵਾਰ ਮੋਹ ਰੂਪੀ ਰੱਸੀ ਨਾਲ ਬੰਨ੍ਹ ਕੇ ਇਹਦੇ ਕੋਲ ਸਾਰੇ ਪੈਸੇ ਖੋਹ ਲੈਂਦੇ ਨੇ। ਮਾਇਆ ਕਾਰਨ ਸ਼ਰਮ ਅਤ ਕਰੈ, ਸੋ ਮਾਇਆ ਲੈ ਗਾਡੈ ਧਰੈ। ਇਵੇਂ ਹੀ ਜੀਵ ਮਾਇਆ ਦੀ ਪ੍ਰਾਪਤੀ ਵਾਸਤੇ ਬਹੁਤ ਹੀ ਕਸ਼ਟ ਕਰਦਾ ਅਤੇ ਉਹ ਮਾਇਆ ਨੂੰ ਲੈ ਕੇ ਧਰਤੀ 'ਚ ਗੜਦਾ। ਅੰਤ ਸੰਚੈ ਸਮਝੈ ਨਹੀਂ ਮੂੜ, ਮਾਇਆ ਨੂੰ ਬਹੁਤ ਹੀ ਇਕੱਠਾ ਕਰਦਾ, ਮੂਰਖ ਆਦਮੀ ਸਮਝਦਾ ਨਹੀਂ। ਇੱਕ ਹੈ ਪ੍ਰਾਣ ਪਿੰਡ ਤੇ ਪਿਆਰੀ, ਏਕ ਸੰਚੀ ਤਜ ਬਾਪ ਮਹਿਤਾਰੀ। ਇੱਕ ਹੈ ਸ਼ਰਮਕਰ ਗਾਡੀ ਗੱਢ ਹੈ, ਇੱਕ ਹੈ ਸੁਪਨਾ ਦਾਮ ਨਾ ਛੱਡ ਹੈ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਧਨ ਧਰਤੀ ਤਨ ਹੋਏ ਗਯੋ ਧੂੜ, ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਧਨ ਧਰਤੀ ਤਨ ਹੋਏ ਗਯੋ ਧੂੜ, ਜਿਸ ਵੇਲੇ ਪੰਜ ਭੂਤਕ ਸਰੀਰ ਮਿੱਟੀ ਰੂਪ ਹੋ ਗਿਆ, ਧਨ ਧਰਤੀ 'ਚ ਦੱਬਿਆ ਰਹਿਣਾ, ਧਨ ਲੋਕਾਂ ਤਨ ਭਸਮੈ ਢੇਰੀ। ਆ ਕਈ ਥਾਂ ਦੱਬਿਆ ਹੋਇਆ ਨਿਕਲ ਆਉਂਦਾ, ਬਥੇਰਾ ਧਨ ਨਿਕਲਦਾ ਹੈ। ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ, ਸਾਧ ਸੰਗਤ ਕਬਹੂ ਨਹੀਂ ਕਰੈ। ਕਾਮ ਕ੍ਰੋਧ ਅਤੇ ਤ੍ਰਿਸ਼ਨਾ ਰੂਪੀ ਅਗਨੀ ਚਤਸਾ ਕਰਕੇ ਜੀਵ ਸੜ ਰਿਹਾ, ਪਰ ਸਾਧ ਸੰਗਤ ਦੀ ਸੇਵਾ ਕਦੇ ਨਹੀਂ ਕਰਦਾ। ਕਹਿਤ ਨਾਮ ਦਿਓ ਤਾਚੀ ਆਣ, ਨਿਰਭੈ ਹੋਏ ਭਜੀਐ ਭਗਵਾਨ। ਨਾਮਦੇਵ ਜੀ ਕਥਨ ਕਰਦੇ, ਭਾਈ ਤਾਚ ਹੀ ਆਣ, ਉਸ ਪਰਮਾਤਮਾ ਦੀ ਸਹੁੰ ਹੈ ਕਿ ਨਿਰਖੌਫ ਹੋ ਕੇ ਭਗਵਾਨ ਨੂੰ ਭਜਨਾ ਕਰ, ਉਹਨੂੰ ਯਾਦ ਕਰੋ, ਉਹਦੀ ਆਣ ਸ਼ਰਨ ਵਿੱਚ ਆਪਣੇ ਆਪ ਨੂੰ ਆਣ ਲਿਆ ਕੇ ਅਤੇ ਦੁਨੀਆਂ ਦੇ ਭੈ ਤੋਂ ਰਹਿਤ ਹੋ ਕੇ ਪਰਮਾਤਮਾ ਦਾ ਭਜਨ ਕਰੋ ਸਾਰੇ ਜਾਣੇ। ਸੋ ਇੱਕ ਸਮੇਂ ਨਾਮਦੇਵ ਦੇ ਚਿੱਤ 'ਚ ਬਹੁਤ ਅਭਿਲਾਸ਼ਾ ਹੋਈ ਕਿ ਅੱਜ ਭਗਵਾਨ ਜੀ ਦਾ ਦਰਸ਼ਨ ਜ਼ਰੂਰ ਕਰਨੇ ਹੈ। ਸੋ ਬੇਤੀ ਨੂੰ ਇਕਾਗਰ ਕਰਕੇ ਬਹੁਤ ਚਿਰ ਸਮਾਧੀ ਲਾਈ, ਪਰ ਭਗਵਾਨ ਜੀ ਦੇ ਦਰਸ਼ਨ ਨਾ ਹੋਏ। ਬਹੁਤ ਸਮਾਂ ਗੁਜ਼ਰ ਜਾਣ 'ਤੇ ਪਰ ਨਾਮਦੇਵ ਦੇ ਚਿੱਤ ਵਿੱਚੋਂ ਉਹ ਅਭਿਲਾਸ਼ਾ ਦੂਰ ਹੋ ਗਈ, ਪਰ ਭਗਵਾਨ ਨੇ ਪ੍ਰੀਖਿਆ ਲੈਣ ਵਾਸਤੇ ਆਪਣੀ ਮਰਜ਼ੀ ਅਨੁਸਾਰ ਆ ਕੇ ਦਰਸ਼ਨ ਦੇ ਤੇ। ਤਾਂ ਨਾਮਦੇਵ ਜੀ ਨੇ ਕਿਹਾ, ਭਗਵਾਨ ਜਿਸ ਵੇਲੇ ਆਪ ਨੂੰ ਯਾਦ ਕਰਦੇ ਹਾਂ ਉਸ ਵੇਲੇ ਆਪ ਆਉਂਦੇ ਨਹੀਂ, ਹੁਣ ਆਪਣੇ ਆਪ ਹੀ ਆ ਗਏ। ਤਾਂ ਭਗਵਾਨ ਨੇ ਕਿਹਾ ਮੈਂ ਵੱਡਾ ਜੋ ਹੋਇਆ। ਇਹ ਗੱਲ ਸੁਣ ਕੇ ਉਸ ਵਕਤ ਭਗਤ ਨਾਮਦੇਵ ਜੀ ਕਹਿਣ ਲੱਗੇ, ਬਧੋ ਕੀ ਨਾ ਹੋੜ ਮਾਧੋ ਮੋਹ ਸਿਉ। ਇਹ ਮਾਇਆ ਤੋਂ ਮਾਇਆ ਦੇ ਪਤੀ ਪਰਮਾਤਮਾ ਆਪ ਮੇਰੇ ਨਾਲ ਹੋੜ ਸ਼ਰਤ ਕਿਉਂ ਨਹੀਂ ਬਧੋ ਬੰਨ ਲੈਂਦੇ? ਭਾਵ ਸ਼ਰਤ ਬੰਨ ਕੇ ਵੱਡੇ ਹੋਵੋ ਤਾਂ ਜਾਣੀਏ ਆਪ ਵੱਡੇ ਹੋ। ਠਾਕੁਰ ਤੇ ਜਨ ਜਨ ਤੇ ਠਾਕੁਰ, ਖੇਲ ਪਰਿਉ ਹੈ ਤੋ ਸਿਉਂ ਰਹਾਓ। ਭਗਤ ਨਾਮਦੇਵ ਜੀ ਕਹਿੰਦੇ ਸਵਾਮੀ ਕਰਕੇ ਸੇਵਕ ਅਤੇ ਸੇਵਕ ਹੋਣ ਕਰਕੇ ਸਵਾਮੀ ਜਾਣਿਆ ਜਾਂਦਾ। ਤੁਮ ਜੋ ਨਾਇਕ ਅੱਛੋ ਅੰਤਰਜਾਮੀ ਪ੍ਰਭ ਤੇ ਜਨ ਜਾਨੀ ਜਾਂ ਜਨ ਤੇ ਸਵਾਮੀ, ਇਹ ਆਪ ਜੀ ਨਾਲ ਬਰਾਬਰੀ ਦਾ ਖੇਲ ਪੈ ਰਿਹਾ, ਆਪ ਕਿਵੇਂ ਵੱਡੇ ਹੋ ਸਕਦੇ ਹੋ? ਫਿਰ ਵੱਡਾ ਛੋਟਾ ਉੱਥੇ ਕਿਹਾ ਜਾਂਦਾ ਜਿੱਥੇ ਵੱਖੋ ਵੱਖਰਾ ਹੋਵੇ, ਭਿੰਨ ਭੇਤ ਹੋਵੇ। ਸਾਡੀ ਨਿਗਾਹ ਦੇ ਵਿੱਚ ਤੇ ਆਪਨ ਦਿਓ ਦੇਹੋ ਰਾਏ, ਆਪਣੇ ਆਪ ਲਗਾਵੈ ਪੂਜਾ। ਸੋ ਇਸ ਪ੍ਰਕਾਰ ਆਪ ਹੀ ਦਿਓ ਦੇਵਤਾ ਰੂਪ ਹੋ, ਆਪ ਹੀ ਦਿਓ ਰਾ ਮੰਦਰ ਰੂਪ ਹੋ, ਆਪ ਹੀ ਪੁਜਾਰੀ ਹੋ, ਪੁਜਾਰੀ ਹੋ ਕੇ ਪੂਜਾ ਨੂੰ ਲਗਾਵੈ ਭਾਵ ਕਰਦੇ ਹੋ। ਸੋ ਇਸ ਪ੍ਰਕਾਰ ਇਹ ਗੱਲ ਸੁਣ ਕੇ ਭਗਵਾਨ ਨੇ ਕਿਹਾ ਸਰਬ ਰੂਪ ਕਿਵੇਂ ਹੋ ਰਿਹਾ? ਮੈਂ ਤਾਂ ਤੇਰੇ ਪਾਸ ਵੱਖਰਾ ਬੈਠਾ, ਮੈਂ ਸਰਬ ਰੂਪ ਕਿਵੇਂ ਹੋ ਗਿਆ? ਤਾਂ ਕਹਿਣ ਲੱਗੇ ਉਸ ਵਕਤ, ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣਨ ਕਹੋ ਦੂਜਾ। ਕਹਿੰਦੇ ਜਿਸ ਤਰ੍ਹਾਂ ਪਾਣੀ ਹਿੱਲਣ ਦੇ ਸੰਬੰਧ ਕਰਕੇ ਜਲ ਤੋਂ ਲਹਿਰਾਂ ਉੱਠਦੀਆਂ, ਫਿਰ ਉਹਨਾਂ ਤਰੰਗਾਂ ਤੋਂ ਜਲ ਹੋ ਜਾਂਦਾ। ਵਾਸਤਵ ਦ੍ਰਿਸ਼ਟੀ ਨਾਲ ਵਿਚਾਰੀਏ ਤਾਂ ਕੇਵਲ ਜਲ ਹੀ ਜਲ ਹੈ, ਪਰ ਉਪਾਧੀ ਹੋਣ ਕਰਕੇ ਕਹਿਣ ਸੁਣਨ ਨੂੰ ਦੂਜਾ ਦੋ ਨੇ, ਦੂਜਾ ਦਾ ਅਰਥ ਭਾਵ ਦੋ ਹਨ। ਇਸੇ ਤਰ੍ਹਾਂ ਸਾਰਾ ਸੰਸਾਰ ਅਤੇ ਮੈਂ ਤੇ ਆਪ ਇੱਕ ਰੂਪ ਹਾਂ, ਪਰ ਅਵਿਦਿਆ ਉਪਾਧੀ ਹੋਣ ਕਰਕੇ ਵੱਖਰੇ ਪ੍ਰਤੀਤ ਹੁੰਦੇ ਹਾਂ। ਆਪੇ ਗਾਵੈ, ਆਪੇ ਨੱਚੈ, ਆਪ ਵਜਾਵੈ ਤੂਰਾ। ਆਪ ਹੀ ਗਾਉਂਦੇ ਹੋ, ਆਪ ਹੀ ਨੱਚਦੇ ਹੋ, ਆਪ ਹੀ ਤੂਰਾ ਵਾਜਿਆਂ ਨੂੰ ਵਜਾਉਂਦੇ ਹੋ। ਇਸ ਤਰ੍ਹਾਂ ਸਰਬ ਰੂਪ ਕਹਿ ਕੇ ਵੱਡੇ ਛੋਟੇ ਦਾ ਭੇਦ ਹਟਾ ਕੇ ਹੁਣ ਆਪਣੀ ਨਿਮਰਤਾ ਦੱਸਦੇ ਨੇ। ਕਹਿਤ ਨਾਮ ਦਿਓ ਤੂੰ ਮੇਰੋ ਠਾਕੁਰ, ਜਨ ਊਰਾ ਤੂੰ ਪੂਰਾ। ਨਾਮਦੇਵ ਜੀ ਕਹਿੰਦੇ ਹੈ ਪਰਮਾਤਮਾ ਤੂੰ ਮੇਰਾ ਠਾਕੁਰ ਸਵਾਮੀ ਮਾਲਕ ਹੈ, ਮੈਂ ਸੇਵਕ ਜਨ ਊਣਾ ਜੀ, ਅਤੇ ਤੂੰ ਸਰਬ ਗੁਣਾ ਕਰਕੇ ਪੂਰਾ ਹੈ। ਨਾਮਦੇਵ ਜੀ ਦੇ ਅਸਲੀ ਸਿਧਾਂਤ ਅਤੇ ਨਿਮਰਤਾ ਵਾਲੇ ਬਚਨਾਂ ਨੂੰ ਸੁਣ ਕੇ ਪਰਮੇਸ਼ਰ ਜੀ ਕਹਿਣ ਲੱਗੇ, ਦਾਸ ਅਨਨ ਮੇਰੋ ਨਿਜ ਰੂਪ। ਕਹਿੰਦੇ ਅਨਨ ਹੁੰਦਾ ਭੇਦ ਭਾਵ ਤੋਂ ਰਹਿ, ਜੋ ਦਾਸ ਹੈ ਉਹ ਮੇਰਾ ਆਪਣਾ ਹੀ ਸਰੂਪ ਹੈ। ਜਿਉਂ ਜਲ ਤਰੰਗ ਫੇਨ ਜਲ ਹੋਈ ਹੈ, ਸੇਵਕ ਠਾਕੁਰ ਭਏ ਏਕਾ। ਦਰਸ਼ਨ ਨਿਮਖ ਤਾਪ ਤ੍ਰਈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹਾਓ। ਕਹਿੰਦੇ ਇਹ ਜੇ ਦਾਸ ਦੇ ਨਿਮਖ ਮਾਤਰ ਦਰਸ਼ਨ ਕਰਨ ਨਾਲ ਆਦੀ ਵਿਆਧੀ ਉਪਾਧੀ ਰੂਪ ਤਿੰਨੇ ਤਾਪ ਮੋਚਨ ਜਿਹੜੇ ਨਾਸ ਹੋ ਜਾਂਦੇ ਨੇ। ਇਹ ਜੇ ਦਰਸ਼ਨ ਹੈ ਰੱਬ ਦੇ ਪਿਆਰਿਆਂ ਦੇ, ਸਾਧਕੈ ਸੰਗ ਨਹੀਂ ਕਛਕਾਲ, ਦਰਸ਼ਨ ਭੇਟ ਹੋਤ ਨਿਹਾਲ। ਅਤੇ ਇਸ ਪ੍ਰਕਾਰ ਰੱਬ ਦੇ ਪਿਆਰਿਆਂ ਦਰਸ਼ਨ ਦੇਖ ਕੇ ਹੀ ਮਨ ਖੁਸ਼ ਹੋ ਜਾਂਦਾ। ਭਗਤ ਦਇਆ ਤੇ ਬੁੱਧ ਪ੍ਰਗਾਸੈ, ਦੁਰਮਤ ਦੁੱਖ ਤਜਾਵਨਾ, ਦਰਸ਼ਨ ਭੇਟ ਹੋਤ ਪੁਨੀਤਾ, ਪੁਨਰਪ ਗਰਭ ਨਾ ਪਾਵਨਾ। ਜੇ ਉਹਨਾਂ ਦਾਸਾਂ ਦੇ ਚਰਨਾਂ ਨਾਲ ਪਰਸ਼ਨਾ ਕਰੇ ਤਾਂ ਉਹ ਦਾਸ ਗ੍ਰਿਸਤ ਰੂਪ ਖੂਹ ਤੋਂ ਮੋਹ ਕਰ ਦਿੰਦੇ ਨੇ। ਮੇਰੀ ਬੰਧ ਹੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ। ਮੇਰੀ ਬੰਨ੍ਹੀ ਹੋਈ ਮਰਿਆਦਾ ਨੂੰ ਭਗਤ ਜਨ ਛਡਾਵੈ ਤੋੜ ਦਿੰਦੇ ਨੇ, ਅਤੇ ਭਗਤ ਜਿਨ੍ਹਾਂ ਦੀ ਬੰਨ੍ਹੀ ਹੋਈ ਮਰਿਆਦਾ ਮੇਰੇ ਪਾਸੋਂ ਛੁੱਟਦੀ ਨਹੀਂ, ਕਿਉਂਕਿ ਭਗਤਾਂ ਦਾ ਆਗਿਆਕਾਰੀ ਜੋ ਹੋਇਆ ਮਹਾਰਾਜ ਨੇ ਪਿੱਛੇ ਫਰਮਾਇਆ ਸੀ ਨਾ ਮਾਰੂ ਰਾਗ ਦੇ ਵਿੱਚ, ਇਹ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ। ਜਾਂ ਇਉਂ ਕਹੋ ਕਿ ਮੈਂ ਜੀਵ ਨੂੰ ਕਰਮਾਂ ਅਨੁਸਾਰ 84 ਲੱਖ ਜੂਨ ਵਿੱਚ ਪਾਉਂਦਾ ਹਾਂ, ਅਤੇ ਭਗਤ ਜਨ ਉਪਦੇਸ਼ ਦੇ ਕੇ ਉਹਨਾਂ ਨੂੰ 84 ਦੇ ਗੇੜੇ ਚੋਂ ਕੱਢ ਲੈਂਦੇ ਨੇ। ਗੋਬਿੰਦ ਕੇ ਕੀਏ ਜੀਵ ਜਾਤ ਹੈ, ਸਤਲ ਕੋ ਗੁਰ ਉਪਦੇਸ਼ ਸੋ ਤੋਂ ਛੁੱਟੇ ਜੰਮ ਫੰਦ ਤੇ। ਗੋਬਿੰਦ ਕੇ ਕੀਏ ਜੀਵ ਬਸ ਪਰ ਹੈ ਕਰਮਨ ਕੇ, ਗੁਰ ਕੇ ਨਿਵਾਰੇ ਸੁਫਿਰਤ ਹੈ ਸੁਛੰਦ ਤੇ। ਗੋਬਿੰਦ ਕੇ ਕੀਏ ਜੀਵ ਡੂਬਤ ਭਵ ਸਾਗਰ ਮੇ, ਸੁੰਦਰ ਕਹਿਤ ਗੁਰ ਕਾਢੇ ਦੁੱਖ ਦੁੰਦ ਤੇ। ਗੁਰੂ ਕੱਢ ਲੈਂਦਾ, ਭਗਤ ਕੱਢ ਲੈਂਦੇ ਨੇ, ਰੱਬ ਪਾ ਦਿੰਦਾ ਗੇੜੇ ਚ, ਰੱਬ ਪਾਉਂਦਾ ਨਰਕਾਂ ਚ ਕਰਮਾਂ ਅਨੁਸਾਰ। ਇਹ ਕਰਮਾਂ ਚ ਫਸ ਜਾਂਦੇ ਨੇ, ਸਮੁੰਦਰ ਚ ਡੁੱਬ ਜਾਂਦੇ ਨੇ, ਰੱਬ ਦੇ ਪਿਆਰੇ ਕੱਢ ਲੈਂਦੇ ਨੇ। ਕਹਿੰਦੇ ਭਗਤਾਂ ਦੀ ਬੱਧੀ ਹੋਈ ਜਿਹੜੀ ਮਰਿਆਦਾ ਉਹ ਮੇਰੇ ਪਾਸੋਂ ਛੁੱਟਦੀ ਨਹੀਂ। ਮੇਰੀ ਬੰਨ੍ਹੀ ਹੋਈ ਮਰਿਆਦਾ ਪਹਿਲਾਂ ਸਤਯੁਗ ਦੁਆਪਰ ਤ੍ਰੇਤਾ ਦੁਆਪਰ ਕਲ ਜਗਾਉਂਦਾ, ਪਰ ਭਗਤ ਗੌਤਮ ਰਿਸ਼ੀ ਨੇ ਆਪਣੀ ਇਸ ਪਤਨੀ ਹੱਲਿਆ ਦੇ ਵਾਸਤੇ ਯੁੱਗ ਹੀ ਉਪਲਟਾ ਤਾ, ਸਤਯੁਗ ਤੋਂ ਤ੍ਰੇਤਾ, ਤ੍ਰੇਤੇ ਤੋਂ ਦੁਆਪਰ ਕਰਤਾ। ਹੁਣ ਭਗਤ ਗੌਤਮ ਰਿਸ਼ੀ ਦੀ ਬੱਧੀ ਹੋਈ ਮਰਿਆਦਾ ਮੇਰੇ ਤੋਂ ਛੁੱਟਦੀ ਨਹੀਂ। ਕਈ ਪ੍ਰਕਾਰ ਦੀਆਂ ਸਾਖੀਆਂ ਨੇ, ਭਗਤਾਂ ਨੇ ਕਈ ਕੁਛ ਬੰਧਿਆ। ਕਹਿੰਦੇ ਮੇਰੀ ਮਰਿਆਦਾ ਬੰਨ੍ਹੀ ਹੋਈ ਸੀ, ਸਮੁੰਦਰ ਮਿੱਠਾ ਬਣਾਇਆ ਸੀ ਮੈਂ, ਅਗਸਤ ਮੁਨੀ ਨੇ ਪੀ ਕੇ ਸਾਰਾ, ਫੇਰ ਉਹ ਲਘੂ ਸ਼ੰਕਾ ਰਾਹੀਂ ਜਾਂ ਕੱਢਿਆ ਉਹ ਖਾਰਾ ਹੋ ਗਿਆ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਭਗਤ ਬਦਲ ਦਿੰਦੇ ਨੇ, ਬੜੀਆਂ ਸਾਖੀਆਂ ਆਉਂਦੀਆਂ। ਭਾਈ ਬੁੱਧੂ ਸ਼ਾਹ ਨੇ ਕਿਹਾ ਜਾ, ਉਸ ਭਾਈ ਲੱਖੂ ਕਹਿਣ ਲੱਗਿਆ, ਬੁੱਧੂ ਤੇਰਾ ਆਵਾ ਕੱਚਾ ਹੀ ਰਹੇਗਾ, ਕੱਚਾ ਹੀ ਰਿਹਾ। ਰੋਣ ਲੱਗ ਗਿਆ ਮਹਾਰਾਜ ਕੋਲ ਆ ਕੇ। ਮਹਾਰਾਜ ਕਹਿੰਦੇ ਰੋ ਨਾ, ਕੱਚਾ ਪੱਕਿਆਂ ਦੇ ਭਾਵ ਵਿਕਜੂ, ਫਿਰ ਕਿਰਪਾ ਕੀਤੀ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਪਾਵਨ ਬਚਨ, ਏਕ ਸਮੈਂ ਮੋਕਾ ਗਹਿ ਬੰਦ ਹੈ ਤਾਉ ਹੁਣ ਮੋਪ ਹੈ ਜਵਾਬ ਨਾ ਹੋਏ। 1253 ਅੰਗ ਤੇ ਫਰਮਾਉਂਦੇ ਹੋਰ ਭਲਾ ਕੀ ਕਹਿਣਾ, ਇੱਕ ਸਮੇਂ ਮੈਨੂੰ ਕ੍ਰਿਸ਼ਨ ਅਵਤਾਰ ਵੇਲੇ ਯਸ਼ੋਦਾ ਨੇ ਫੜ ਕੇ ਉੱਖਲ ਨਾਲ ਬੰਨਤਾ ਤਾਂ ਫਿਰ ਮੇਰੇ ਕੋਲ ਕੋਈ ਜਵਾਬ ਨਹੀਂ ਹੋਇਆ। ਇੱਕ ਸਮੇਂ ਫੰਦਕ ਨੇ ਚਤੁਰਭੁਜੀ ਪੰਛੀ ਦੇ ਰੂਪ ਵਿੱਚ ਮੈਨੂੰ ਫੜ ਕੇ ਬੰਨ ਲਿਆ, ਉੱਠਾ ਲੜਕਾ ਕੇ ਲਿਆਂਦਾ ਤਾਂ ਵੀ ਫੰਦਕ ਨੂੰ ਕੁਝ ਕਹਿਣ ਵਾਸਤੇ ਮੇਰੇ ਕੋਲ ਕੋਈ ਜਵਾਬ ਨਾ ਆਇਆ। ਇੱਕ ਸਮੇਂ ਮੈਨੂੰ ਬਾਵਨ ਅਵਤਾਰ ਵੇਲੇ ਬਲ ਰਾਜਾ ਨੇ ਫੜ ਕੇ ਬੰਨ ਲਿਆ, ਉਸ ਵੇਲੇ ਕੋਈ ਜਵਾਬ ਨਾ ਆਇਆ। ਹੁਣ ਤੱਕ ਉੱਥੇ ਖਲੋ ਕੇ ਪਹਿਰਾ ਦਿੰਦਾ, 4 ਮਹੀਨੇ ਬ੍ਰਹਮਾ, 4 ਮਹੀਨੇ ਸ਼ਿਵਜੀ, 4 ਮਹੀਨੇ ਮੈਂ ਆਪ ਡਿਊਟੀ ਤੇ ਖੜੇ ਹੋ ਕੇ ਪਹਿਰਾ ਦਿੰਦਾ। ਸੋ ਭਗਤ ਹੇਤ ਮਾਰਿਓ ਹਰਨਾਕਸ਼, ਨਰਸਿੰਘ ਰੂਪ ਹੋਏ ਦੇਹ ਧਰਿਓ, ਨਾਮਾ ਕਹਿ ਭਗਤ ਬਸ ਕੇਸਵ, ਅੱਜ ਹੂੰ ਬਲ ਕੇ ਦੁਆਰ ਕਰੋ। ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਕਹਿੰਦੇ ਮੈਂ ਸ਼ੁਭ ਗੁਣਾਂ ਨਾਲ ਬੰਨਿਆ ਜਾਂਦਾ ਅਤੇ ਮੈਂ ਸਾਰਿਆਂ ਭਗਤਾਂ ਦੀ ਜੀਵਨ ਬੂਟੀ ਹੈ ਅਤੇ ਮੇਰੀ ਜੀਵਨ ਬੂਟੀ ਮੇਰੇ ਦਾਸ ਨੇ। ਇਸ ਲਈ ਭਗਵਾਨ ਦਾ ਦਾਸਾਂ ਨਾਲ ਸੰਬੰਧ ਹੈ ਅਤੇ ਹਰ ਜਗ੍ਹਾ ਦਾਸਾਂ ਦੀ ਰੱਖਿਆ ਕਰਦਾ। ਦਾਸ ਆਪਣੇ ਆਪ ਰਾਖੇ, ਘੱਟ ਘੱਟ ਸ਼ਬਦ ਸੁਭਾਖੇ, ਕਿੰਨੇ ਬਾਣੀ ਸ਼ਬਦ ਆਉਂਦੇ ਨੇ, ਹਰ ਦਾਸਨ ਸਿਉਂ ਪ੍ਰੀਤ ਹੈ, ਹਰ ਦਾਸਨ ਕੋ ਮਿੱਤ, ਹਰ ਦਾਸਨ ਕਹਿ ਬਸ ਹੈ ਜਾਂ ਜੰਤੀ ਕਹਿ ਬਸ ਜੰਤ। ਰੱਬ ਤਾਂ ਦਾਸਾਂ ਦੇ ਵੱਸ ਵਿੱਚ ਹੈ। ਜਿਸ ਮਸਤਕ ਗੁਰ ਧਰਿਆ ਹਾਥ, ਕੋਟ ਮੱਧੇ ਕੋ ਵਿਰਲਾ ਦਾਸ। ਪਰ ਦਾਸ ਵੀ ਤਾਂ ਹੋਣਾ ਚਾਹੀਦਾ ਨਾ। ਨਾਮ ਦੇਵ ਜਾ ਕੇ ਜੀ ਐਸੀ, ਤੈਸੋ ਤਾਕੈ ਪ੍ਰੇਮ ਪ੍ਰਗਾਸ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਜਿਸ ਭਗਵਾਨ ਦੇ ਜੀ ਵਿੱਚ ਭਗਤਾਂ ਨਾਲ ਇਹੀ ਜੀ ਪ੍ਰੀਤੀ ਹੈ ਤਾਂ ਐਸਾ ਹੀ ਉਸ ਪਰਮਾਤਮਾ ਨਾਲ ਪ੍ਰੇਮ ਦਾ ਪ੍ਰਕਾਸ਼ ਕਰਨਾ ਚਾਹੀਦਾ। ਸਾਰੰਗ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਾਰੰਗ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਅੱਗੇ ਬਖਸ਼ਿਸ਼ ਹੋਰ ਕਰਦੇ ਹਨ ਮਹਾਰਾਜ ਜੀ ਬੀਜ ਮੰਤਰ ਉਚਾਰਨ ਕਰਕੇ। ਤੈ ਨਰ ਕਿਆ ਪੁਰਾਣ ਸੁਣ ਕੀਨਾ। ਇੱਕ ਆਦਮੀ ਭਗਤ ਪਰਮਾਨੰਦ ਜੀ ਪਾਸੋਂ ਨਿਤਨੇਮ ਨਾਲ ਆ ਕੇ ਪੁਰਾਣਾਂ ਦੀ ਕਥਾ ਸੁਣਦਾ ਸੀ। ਉਹਨੇ ਆਚਰਨ ਬੜੇ ਭੈੜੇ ਕੀਤੇ। ਬਹੁਤ ਸਮਾਂ ਕਥਾ ਸੁਣਦਿਆਂ ਹੋਏ ਵੀ ਜਦ ਉਹਦੇ ਖਿਆਲਾਤ ਬਦਲੇ ਨਾ ਤਾਂ ਪਰਮਾਨੰਦ ਜੀ ਉਹਨੂੰ ਉਪਦੇਸ਼ ਕਰਦੇ ਨੇ। ਤੈ ਨਰ ਕਿਆ ਪੁਰਾਣ ਸੁਣ ਕੀਨਾ। ਕਹਿੰਦੇ ਬੰਦਿਆ ਤੂੰ ਪੁਰਾਣਾਂ ਦੀ ਕਥਾ ਸੁਣ ਕੇ ਕੀ ਲਾਭ ਉਠਾਉਣਾ ਕੀਤਾ। ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਹਿ ਰਹੇ ਅਜਾਨ, ਕਾਲ ਤਾਂ ਪਹੁੰਚੋ ਆਨ ਕਹਾਂ ਜਾ ਹੈ ਭਾਜਰੇ। ਪੜ ਪੜ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜ੍ਹੈ ਸੁਣ ਥਾਟਾ, ਬਿਨ ਰਸ ਰਾਤੇ ਬਹੁ ਮਨ ਬਹੁ ਨਾਟਾ। ਅਨ ਪਾਵਨੀ ਭਗਤ ਨਹੀਂ ਉਪਜੀ, ਭੁੱਖੈ ਦਾਨ ਨਾ ਦੀਨਾ ਰਹਾਉ। ਸੋ ਇਸ ਪ੍ਰਕਾਰ ਬਚਨ ਖੁਮਰੇ ਚੋਂ ਅਨ ਪਾਵਨੀ ਇੱਕ ਰਸ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਤੇਰੇ ਦਿਲ ਵਿੱਚ ਪੈਦਾ ਹੀ ਨਹੀਂ ਹੋਈ ਅਤੇ ਭੁੱਖੇ ਆਦਮੀ ਨੂੰ ਕਦੇ ਦਾਨ ਵੀ ਨਹੀਂ ਦਿੱਤਾ। ਕਥਾ ਨੂੰ ਸੁਣ ਕੇ ਆਸਰੀ ਸੰਪਦਾ ਦਾ ਤਿਆਗ ਕਰਨਾ ਸੀ ਪਰ ਤੇਰੇ ਪਾਸੋਂ ਹੋਇਆ ਨਹੀਂ। ਇਹ ਸਾਰੀਆਂ ਚੀਜ਼ਾਂ ਤੇਰੀਆਂ ਠੀਕ ਤਾਂ ਹੋਈਆਂ ਨੇ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ, ਦੇਵਾ। ਕਾਮ ਚੇਸ਼ਟਾ ਦਾ ਖਿਆਲ ਵੀ ਨਾ ਭੁੱਲਿਆ ਅਤੇ ਕ੍ਰੋਧ ਵੀ ਨਾ ਭੁੱਲਿਆ। ਦੇਵਾ ਤੋਂ ਭਾਵ ਹੈ ਭਾਈ ਪਦਾਰਥਾਂ ਦਾ ਲੋਭ ਵੀ ਤੇਰੇ ਅੰਦਰੋਂ ਨਹੀਂ ਛੁੱਟਿਆ। ਪਰ ਨਿੰਦਾ ਮੁੱਖ ਤੇ ਨਹੀਂ ਛੂਟੀ, ਦਿਫਲ ਪਈ ਸਭ ਸੇਵਾ। ਪਰਾਈ ਨਿੰਦਿਆ ਕਰਨੀ ਵੀ ਤੇਰੇ ਮੂੰਹੋਂ ਹਟੀ ਨਹੀਂ। ਅੱਗੋਂ ਲਾਭ ਹੋਣਾ ਤਾਂ ਕਿਧਰੇ ਰਿਹਾ, ਪਿਛਲੀ ਸੇਵਾ ਕੀਤੀ ਸਾਰੀ ਵਿਅਰਥ ਹੋ ਗਈ। ਮੰਨ ਰਹੇ ਕੌਣ ਕਮਾਤਾ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਆਹ ਜਿਹੜੇ ਅੱਜ ਕੱਲ੍ਹ ਸਾਡੇ ਭਾਈ ਸਾਰੇ ਗੁਰਸਿੱਖ ਹੈ ਇਹ ਨਿੰਦਿਆ ਹੀ ਕਰੀ ਜਾਂਦੇ ਨੇ। ਤੁਹਾਡੀ ਸਾਰੀ ਸੇਵਾ ਖਰਾਬ ਹੋ ਗਈ ਕੀਤੀ ਹੋਈ। ਜਿੰਨੀ ਮਰਜ਼ੀ ਕਰੀ ਜਾਓ, ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਓ, ਜੇ ਨਿੰਦਿਆ ਕਰ ਲਈ ਸਾਰਾ ਕੁਛ ਤੁਹਾਡਾ ਖਤਮ ਹੋ ਜਾਣਾ। ਬਾਟ ਪਾਰ ਕਰ ਮੂਸ ਬਿਰਾਨੋ, ਪੇਟ ਭਰਿਆ ਅਪਰਾਧੀ। ਬਾਟ ਰਾਹ ਜਾਂਦਿਆਂ ਰਾਹੀਆਂ ਨੂੰ ਪਾੜ ਕੇ ਭਾਵ ਠੱਗੀ ਕਰਕੇ, ਬਿਰਾਨੋ ਬਗਾਨੇ ਘਰਾਂ ਨੂੰ ਲੁੱਟ ਕੇ ਭਾਵ ਚੋਰੀ ਕਰਕੇ ਅਪਰਾਧੀ ਹੁੰਦਾ। ਨੀਚ ਬੰਦਿਆ ਤੂੰ ਆਪਣੇ ਪੇਟ ਭਰਦਾ, ਪਰ ਇਹ ਤੇਰੇ ਕਰਤੱਬ ਉਹ ਪ੍ਰਭੂ ਵੇਖ ਰਿਹਾ। ਜੇ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਧੀ। ਜਿਨ੍ਹਾਂ ਕਰਮਾਂ ਦੇ ਕਰਨ ਨਾਲ ਪਰਲੋਕ ਨਿਸਫਲ ਜਾ ਰਿਹਾ ਅਤੇ ਇਸ ਮੁਲਕ ਵਿੱਚ ਵੀ ਅਪਕੀਰਤੀ ਜਸ ਅਪਜਸ ਹੋ ਰਿਹਾ, ਬਦਨਾਮੀ ਹੈ। ਜਿਨ੍ਹਾਂ ਕਰਮਾਂ ਦੇ ਕਰਨ ਨਾਲ ਪਰਲੋਕ ਵਿੱਚ ਜਾਂਦਿਆਂ ਨਾਲ ਹੀ ਅਪਜਸ ਹੋਣਾ, ਉਹੀ ਵਿਦਿਆ ਮੂਰਖਤਾਈ ਤੋਂ ਸਾਧੀ ਭਾਵ ਕੀਤੀ ਹੈ। ਹਿੰਸਾ ਤਾਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਕਹਿੰਦੇ ਜੀਵ ਹਿੰਸਿਆ ਕਰਨੀ ਤੇਰੇ ਮਨ ਤੋਂ ਛੁੱਟੀ ਹੀ ਨਹੀਂ ਅਤੇ ਜੀਆਂ ਉੱਤੇ ਦਇਆ ਕਰਨੀ ਵੀ ਤੂੰ ਨਹੀਂ ਪਾਲੀ। ਜੀ ਵਧੋ ਸੋ ਧਰਮ ਕਰ ਥਾਪੋ, ਧਰਮ ਕਹੋ ਕਤ ਭਾਈ। ਆਪਸ ਕਹੋ ਮੁਨਵਰ ਕਰ ਥਾਪੋ, ਤਾਂ ਕਾ ਕਹੋ ਕਹੋ ਕਸਾਈ। ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਲਿਖਿਆ ਵੀ ਇਹ ਖਾਣਾ ਨਹੀਂ, ਆ ਮਾੜਾ, ਆ ਮੀਟ ਨਹੀਂ ਖਾਣਾ, ਆਹ ਨਹੀਂ ਖਾਣਾ, ਕਹੀ ਤਾਂ ਜਾਂਦੇ ਨੇ ਵਾਰ ਵਾਰ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਉਹ ਜੀ ਹਿੰਸਾ ਤੇਰੇ ਮਨ ਤੋਂ ਛੁੱਟੀ ਤਾਂ ਹੈ ਨਹੀਂ, ਪਤਾ ਨਹੀਂ ਜੀ ਨੂੰ ਮਾਰ ਦਿੰਦਾ ਉਹ 'ਚ ਪਰਮਾਤਮਾ ਨੂੰ ਦੇਖਦਾ ਨਹੀਂ। ਪਰਮਾਨੰਦ ਸਾਧ ਸੰਗਤ ਮਿਲ ਕਥਾ, ਪੁਨੀਤ ਨਾ ਚਾਲੀ। ਭਗਤ ਪਰਮਾਨੰਦ ਜੀ ਕਹਿੰਦੇ ਪਰਮੇਸ਼ਰ ਦੀ ਸਾਧ ਸੰਗਤ ਨਾਲ ਮਿਲ ਕੇ ਪੁਨੀਤ ਪਵਿੱਤਰ ਕਥਾ ਨੂੰ ਚਲਾਉਣਾ ਨਹੀਂ ਕੀਤਾ। ਕਬੀਰ ਜੀ ਦੇ ਗੁਰੂ ਰਾਮਾਨੰਦ ਜੀ ਹਨ ਅਤੇ ਰਾਮਾਨੰਦ ਜੀ ਦੇ ਗੁਰੂ ਪਰਮਾਨੰਦ ਜੀ ਹਨ। ਪਰਮਾਨੰਦ ਜੀ ਬਾਰਸੀ ਜ਼ਿਲ੍ਹਾ ਸ਼ੋਹਲਾਪੁਰ ਦੇ ਵਸਨੀਕ ਸਨ। ਆਪ ਕਵਿਤਾ ਦੇ ਬੜੇ ਧਨੀ ਸਨ। ਆਪਣੀ ਕਵਿਤਾ ਹੇਠ ਆਪਣਾ ਸਾਰੰਗ ਨਾਮ ਦਿੱਤਾ, ਪਰ ਇੱਥੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ ਇਸ ਵਿੱਚ ਆਪਣਾ ਨਾਮ ਪਰਮਾਨੰਦ ਹੀ ਦਿੱਤਾ। ਵੈਸੇ ਆਪਣਾ ਨਾਮ ਸਾਰੰਗ ਲਿਖਦੇ ਨੇ, ਬਬੀਹਾ, ਮੈਂ ਰੱਬ ਦਾ ਬਬੀਹਾ। ਪਵਿੱਤਰ ਕਥਾ ਦੇ ਅਨੁਸਾਰ ਤੇਰੀ ਬੁੱਧੀ ਨਾ ਚੱਲੀ ਭਾਈ, ਛਾੜ ਮਨ ਹਰ ਵਿਮੁੱਖਨ ਕੋ ਸੰਗ। ਇਹ ਇੱਕ ਮੂਲ ਰੂਪ ਤੁਕ ਤੂ ਸੂਰਦਾਸ ਭਗਤ ਜੀ ਦੀ ਸਤਿਗੁਰੂ ਅਰਜਨ ਦੇਵ ਮਹਾਰਾਜ ਰੱਖੀ ਹੈ। ਕਹਿੰਦੇ ਹੇ ਪਿਆਰੇ, ਹਰੀ ਤੋਂ ਬੇਮੁੱਖ ਪੁਰਸ਼ਾਂ ਦਾ ਸੰਗ ਤੂੰ ਤਿਆਗ ਦੇ, ਕਿਉਂਕਿ ਜਿਹੜੇ ਹਰੀ ਤੋਂ ਬੇਮੁੱਖ ਹਨ ਉਹਨਾਂ ਨੂੰ ਜੰਮਣਾ ਮਰਨਾ ਪੈਂਦਾ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਯੋਗ। ਭਗਤ ਸੂਰਦਾਸ ਜੀ ਨੇ ਸ਼ਬਦ ਦਾ ਸਾਰਾ ਉਚਾਰਿਆ, ਪਰ ਸਾਰੇ ਸ਼ਬਦ ਦੇ ਸਿਧਾਂਤ ਦੀ ਤੁਕ ਇੱਕੋ ਹੀ ਇਹੀ ਹੈ। ਸਾਰਾ ਸ਼ਬਦ ਭਾਈ ਬੰਨੋ ਸਾਹਿਬ ਵਾਲੀ ਬੀੜ ਜੋ ਮਾਂਗਟ ਜ਼ਿਲ੍ਹਾ ਗੁਰਦਾਸਪੁਰ 'ਚ ਆ ਉਹਨਾਂ ਦੀ ਸੰਤਾਨ ਦੇ ਕੋਲ ਹੈ। ਉਸ ਵਿੱਚ ਦਰਜ ਅੱਜ ਕੱਲ੍ਹ ਉਹ ਬੀੜ ਦਾ ਪਤਾ ਨਹੀਂ ਕਿੱਥੇ ਆ, ਪਰ ਉਹ ਸ਼ਬਦ ਅੱਗਿਓਂ ਇਸ ਪ੍ਰਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਰੰਗ ਸੂਰਦਾਸ ਜੀ, ਛਾੜ ਮਨ ਹਰ ਵਿਮੁੱਖਨ ਕੋ ਸੰਗ, ਜਾ ਕੇ ਮਿਲਿਆ ਇੱਕ ਬੁੱਧ ਉਪਜਦ ਹੈ ਪਰਤ ਭਜਨ ਮੋਂ ਭੰਗ। ਇਸ ਪ੍ਰਕਾਰ ਅੱਗੇ ਸਾਰਾ ਉਹਨਾਂ ਨੇ ਸ਼ਬਦ ਲਿਖਣਾ ਕੀਤਾ ਸੀ। ਸੋ ਅੱਗੇ ਸਤਿਗੁਰੂ ਮਹਾਰਾਜ ਜੀ ਇਹ ਸ਼ਬਦ ਸਮਾਪਤ ਕਰਕੇ ਅੱਗੇ ਰਾਗ ਦੀ ਸਮਾਪਤੀ ਕਰਨਗੇ ਦੋ ਸ਼ਬਦਾਂ ਦੇ ਰਾਹੀਂ। ਸੋ ਇਸ ਪ੍ਰਕਾਰ ਬਚਨ ਆਇਆ ਹੈ, ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਇਹ ਸ਼ਬਦ ਆਪ ਉਚਾਰ ਕੇ ਸੂਰਦਾਸ ਜੀ ਨੂੰ ਸਿਰੋਂ ਪਾਉ ਦਿੱਤਾ। ਇਸ ਕਰਕੇ ਸਾਰੰਗ ਮਹੱਲਾ ਪੰਜਵਾਂ ਅਤੇ ਸੂਰਦਾਸ ਦੋਵੇਂ ਨਾਮ ਲਿਖਤੇ, ਸਾਰੰਗ ਮਹੱਲਾ ਪੰਜਵਾਂ, ਸੂਰਦਾਸ ਇੱਕ ਓਂਕਾਰ ਸਤਿਗੁਰ ਪ੍ਰਸਾਦ। ਓਂਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਹਰ ਕੇ ਸੰਗ ਬਸੇ ਹਰ ਲੋਕ, ਹਰੀ ਪਰਮਾਤਮਾ ਦੇ ਲੋਕ ਭਗਤ ਜਨ ਹਰੀ ਦੇ ਨਾਲ ਹੀ ਵੱਸਦੇ ਨੇ। ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਜ ਧੁਨ ਝੋਕ ਰਹਾਓ। ਹਰੀ ਦੇ ਲੋਕਾਂ ਨੇ ਆਪਣਾ ਤਨ ਮਨ ਪਰਮੇਸ਼ਰ ਨੂੰ ਅਰਪਿਆ ਅਤੇ ਘਰ ਦਾ ਸਾਰਾ ਸਰਬੰਸ ਵੀ ਅਰਪ ਦਿੱਤਾ ਅਤੇ ਆਨੰਦ ਰੂਪ ਪਰਮਾਤਮਾ ਦੇ ਧੁਨ ਹੁੰਦਾ ਉਚਾਰਨ ਵਿੱਚ ਸਹਿਜੇ ਹੀ ਉਹਨਾਂ ਦੀ ਝੋਕ ਲੱਗ ਗਈ, ਬਿਰਤੀ ਲੱਗ ਰਹੀ ਹੈ। ਸਰਬਸ ਪਾਠ ਆਪਾਂ ਨੇ ਇਸੇ ਪ੍ਰਕਾਰ ਕਰਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਦਰਸ਼ਨ ਪੇਖ ਪਏ ਨਿਰਵਿਖਈ, ਪਾਏ ਹੈ ਸਗਲੇ ਥੋਕ। ਪਰਮੇਸ਼ਰ ਦੇ ਦਰਸ਼ਨ ਨੂੰ ਵੇਖ ਕੇ ਵਿਸ਼ਿਆਂ ਤੋਂ ਰਹਿਤ ਹੋਏ ਹਾਂ ਅਤੇ ਉਹਨਾਂ ਦੇ ਨੇ ਸਾਰੇ ਥੋਕ ਪਦਾਰਥ ਜਿਹੜੇ ਪਾ ਲਏ ਨੇ, ਉਹਨਾਂ ਨੂੰ ਬਾਕੀ ਹੋਰ ਕਿਸੇ ਪਦਾਰਥ ਦੀ ਇੱਛਾ ਨਹੀਂ ਰਹੀ। ਆਨ ਬਸਤ ਸਿਉਂ ਕਾਜ ਨਾ ਕਛੂਆ, ਸੁੰਦਰ ਬਦਨ ਅਲੋਕ। ਹੋਰ ਚੀਜ਼ ਨਾਲ ਉਹਨਾਂ ਦਾ ਕੋਈ ਕੰਮ ਹੀ ਨਹੀਂ, ਕਿਉਂਕਿ ਉਹ ਪਰਮਾਤਮਾ ਦੇ ਸੁੰਦਰ ਬਦਨ ਭਾਵ ਮੁੱਖ ਨੂੰ ਅਲੋਕ ਹੁੰਦਾ ਵੇਖ ਰਹੇ ਨੇ। ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉਂ ਪੁਸ਼ਟੀ ਤਨ ਜੋਕ। ਸਿਆਮ ਸੁੰਦਰ ਭਾਵ ਪਰਮਾਤਮਾ, ਪਰਮਾਤਮਾ ਨੂੰ ਤਾਜ ਹੁੰਦਾ ਤਿਆਗ ਕੇ ਜਿਹੜੇ ਆਦਮੀ ਆਨ ਹੁੰਦਾ ਹੋਰ ਨੂੰ ਚਾਹੁੰਦੇ ਨੇ ਉਹ ਇਹੋ ਜਿਹੇ ਦੁਖੀ ਹੋ ਕੇ ਮਰਦੇ ਜਿਸ ਤਰ੍ਹਾਂ ਪੁਸ਼ਟੀ ਭੁੱਖਾਂ ਲੱਗ ਕੇ ਦੁਖੀ ਹੋ ਕੇ ਮਰਦੀਆਂ ਨੇ। ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਇਹੋ ਪਰਲੋਕ। ਇਸ ਪ੍ਰਕਾਰ ਸੂਰਦਾਸ ਜੀ ਫਰਮਾਉਂਦੇ ਹਨ ਕਿ ਮੇਰਾ ਮਨ ਪ੍ਰਭੂ ਨੇ ਆਪਣੇ ਹੱਥ 'ਚ ਲੈ ਲਿਆ, ਇਹ ਲੋਕ ਅਤੇ ਪ੍ਰਲੋਕ ਦੋਵੇਂ ਸਫਲ ਕਰਤੇ ਹੈ। ਇਹ ਲੋਕ ਦਾ ਪ੍ਰਲੋਕ ਸੁੱਖ ਦੋਨੋਂ ਸੁਖੀ ਦੇਣਾ ਕੀਤੇ ਨੇ। ਇਹੋ ਭਾਵ ਆਤਮਾ ਅਤੇ ਪ੍ਰਲੋਕ ਪਰਮਾਤਮਾ, ਆਤਮਾ ਅਤੇ ਪਰਮਾਤਮਾ ਦੋਹਾਂ ਦੀ ਅਭੇਦਤਾ ਰੂਪ ਆਨੰਦ ਦੇਣਾ ਕੀਤਾ ਮੈਨੂੰ। ਸਾਰੰਗ ਕਬੀਰ ਜੀ ਉਹ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਬੀਰ ਜੀ ਵਿਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ, ਸਮਾਪਤੀ ਦਾ ਸ਼ਬਦ ਹੈ ਇਹ, ਹਰ ਬਿਨ ਕੌਣ ਸਹਾਈ ਮਨ ਕਾ। ਇਹ ਜੀਵ, ਇਹ ਮਨ, ਇਹ ਕਹਿੰਦੇ ਨੇ ਮਨ ਦਾ ਭਾਵ ਆਪਣੇ ਆਪ ਨੂੰ ਕਹਿਣਾ ਜਾਂ ਮਨ ਹੁੰਦਾ ਜੀਵ। ਕਹਿੰਦੇ ਇਹ ਜੀਵ ਦਾ ਹਰੀ ਤੋਂ ਬਿਨਾਂ ਕੌਣ ਸਹਾਈ ਹੈ, ਭਾਵ ਕੋਈ ਨਹੀਂ। ਹਰ ਬਿਨ ਤੇਰੋ ਕੋ ਨਾ ਸਹਾਈ, ਮਾਤ ਪਿਤਾ ਭਾਈ ਸੁਤ ਬੰਤਾ, ਹਿਤ ਲਾਗੋ ਸਭ ਫਨ ਕਾ ਰਹਾਓ। ਮਾਤਾ ਪਿਤਾ, ਭਰਾ, ਪੁੱਤਰ, ਇਸਤਰੀ ਇਤਿਆਦਿਕ ਸੰਬੰਧੀਆਂ ਨਾਲ ਜੋ ਪ੍ਰੇਮ ਲੱਗ ਰਿਹਾ ਹੈ ਇਹ ਸਭ ਫਨਕਾ, ਇਹ ਫਨਾਹ ਰੂਪੀ ਹੈ, ਸਾਰਾ ਨਾਸਵੰਤੀ ਹੈ। ਕਾ ਕੀ ਮਾਈ ਕਾ ਕੋ ਬਾਪ, ਨਾਮ ਤਾਰੀਖ ਝੂਠੇ ਸਭ ਸਾਖ। ਆਗੇ ਕਹੋ ਕਿਛ ਤੁਲਹਾ, ਬੰਦ ਹੋ ਕਿਆ ਪਰਵਾਸਾ ਧਨ ਕਾ। ਇਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਅੱਗੇ ਜਾਣ ਨੂੰ ਕੋਈ ਜਪ ਤਪ ਕਰਨੇ ਰੂਪੀ ਤੁਲਹਾ ਹੁੰਦਾ ਜਹਾਜ਼ ਬਣਾਓ। ਜਿਸ ਧਨ ਪਿੱਛੇ ਤੁਸੀਂ ਲੱਗ ਰਹੇ ਹੋ ਇਹ ਧਨ ਦਾ ਕੀ ਭਰੋਸਾ ਹੈ, ਧਨ ਜੋ ਬਿਨਾਂ ਫੁਲੜਾ ਨੱਠ ਜਿਹੜੇ ਦਿਨ ਚਾਰ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ। ਕਹਿੰਦੇ ਸਰੀਰ ਰੂਪ ਭਾਂਡੇ ਦਾ ਕੀ ਵਿਸਾਸਾ ਭਰੋਸਾ ਹੈ, ਭਾਵ ਕੋਈ ਭਰੋਸਾ ਨਹੀਂ। ਹਮ ਆਦਮੀ ਹਾਂ, ਇੱਕਦਮ ਹੀ ਮੋਹਤ ਮੋਹਤ ਨਾ ਜਾਣਾ। ਇੰਨਾ ਕੁ ਭਾਵ ਥੋੜ੍ਹਾ ਜਿਹਾ ਠਨਕਾ, ਠੋਕਰ ਲੱਗਣ ਦੀ ਦੇਰ ਹੈ, ਇੱਕ ਤਪ ਦੀ ਮਾਰ ਹੈ, ਜਾਂ ਕੇਲੇ ਦੇ ਛਿੱਲੜ ਤੋਂ ਪੈਰ ਤਿਲਕ ਜਾਣ ਦੀ ਦੇਰ ਹੈ, ਸਰੀਰ ਨਾਸ ਹੋ ਜਾਂਦਾ। ਕਈ ਮਹਾਤਮਾ ਇਤਨੁਕ ਲਾਗਾ ਠਾਨਕਾਂ ਨੂੰ ਪੁਲਿੰਗ 'ਚ ਵਰਤਦੇ ਨੇ ਕਿ ਇਤਨੁਕ ਠੋਲਾ ਲੱਗਣ ਦੀ ਦੇਰ ਹੈ, ਭਾਵ ਥੋੜ੍ਹਾ ਜਿਹਾ ਧੱਕਾ ਲੱਗਣ ਦੀ ਦੇਰ ਹੈ, ਇਹ ਝੱਟ ਸਰੀਰ ਨਾਸ ਹੋ ਜਾਂਦਾ। ਸਗਲ ਧਰਮ ਪੁੰਨ ਫਲ ਪਾਵਹੋ, ਧੂਰ ਬਾਂਛੋ ਸਭ ਜਾਨਕਾ। ਸਾਰਿਆਂ ਧਰਮਾਂ ਦੇ ਅਤੇ ਪੁੰਨਾਂ ਦੇ ਫਲ ਨੂੰ ਪਾ ਲਓਗੇ ਜੇ ਤੁਸੀਂ ਸਾਰਿਆਂ ਗੁਰਮੁਖਾਂ ਜਿਨ੍ਹਾਂ ਦੇ ਚਰਨਾਂ ਦੀ ਧੂੜ ਨੂੰ ਚਾਹੁਣਾ ਕਰੋਗੇ। ਧੂੜੀ ਮੱਜਣ ਸਾਧਖੇ ਸਾਈ ਥੀਏ, ਕਿਰਪਾ ਲੱਧੇ ਹੱਬੇ ਥੋਕੜੇ, ਨਾਨਕ ਹਰ ਧਨਮਾਲ। ਕਹਿ ਕਬੀਰ ਸੁਣੋ ਰਹੇ ਸੰਤ ਹੋ, ਇਹੋ ਮਨ ਉੱਡਨ ਪਖੇਰੂ ਪੰਖੇਰੂ ਬਨ ਕਾ। ਕਬੀਰ ਜੀ ਕਥਨ ਕਰਦੇ, ਸੰਤੋ ਸੁਣਨਾ ਕਰੋ, ਇਹ ਮਨ ਵਿਸ਼ਿਸ਼ਟ ਜੀਵ ਰੂਪੀ ਪੰਛੀ ਸੰਸਾਰ ਬੰਨ ਤੋਂ ਉੱਡ ਜਾਣ ਵਾਲਾ ਹੈ, ਇਸ ਕਰਕੇ ਇਹ ਸਰੀਰ ਦਾ ਕੀ ਪਿਆਰ ਕਰਦੇ ਹੋ।